ਸਨਮਾਨ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਰੂਪ ਸਾਧ ਸਿੰਘ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰਮੁਖ ਪਰਿਵਾਰ ਨੂੰ ਸਤਿਗੁਰੂ ਜੀ ਨੇ ਸ੍ਰੇਸ਼ਟ ਉਦਮ ਪ੍ਰਸ਼ਾਦ ਬਖਸ਼ਿਸ਼ ਕੀਤਾ। ਆਪ ਸਮੂਹ ਸੰਗਤਾਂ ਨੂੰ ਪਿਆਰ ਨਿਮੰਤਰਣ ਦੇ ਕੇ ਆਪਣੇ ਗ੍ਰਹਿ ਵਿਖੇ ਸੰਗਤ ਬਣਾਈ ਹੈ। ਸੰਗਤੀ ਰੂਪ ਵਿੱਚ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਿੱਥੇ ਪਾਠ ਸੰਗਤੀ ਰੂਪ ਵਿੱਚ ਪੜ੍ਹੇ ਸੁਣੇ ਹੈ ਉੱਥੇ ਸੋਦਰ ਦੇ ਪਾਠ ਵਿੱਚ ਹਾਜ਼ਰੀਆਂ ਲਵਾਈਆਂ। ਥੋੜ੍ਹਾ ਸਮਾਂ ਹੋਰ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚੋਂ ਲਾਹਾ ਪ੍ਰਾਪਤ ਕਰਨ ਵਾਸਤੇ ਜੋ ਸੁਖਮਨੀ ਸਾਹਿਬ ਜੀ ਦੀ ਬਾਰ੍ਹਵੀਂ ਅਸ਼ਟਪਦੀ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ ਉਸ ਦਾ ਸਲੋਕ ਅਤੇ ਉਪਰੰਤ ਅੱਠ ਪੰਕਤੀਆਂ ਜਿਸ ਵਿੱਚ ਗੁਰੂ ਮਹਾਰਾਜ ਜੀ ਨੇ ਹੋ ਹੰਗਤਾ ਦਾ ਤਿਆਗ ਕਰਕੇ ਨਿਮਰਤਾ ਵਾਲਾ ਜੀਵਨ ਬਤੀਤ ਕਰਨ ਵਾਸਤੇ ਸਾਨੂੰ ਕਲਯੁਗੀ ਜੀਵਾਂ ਨੂੰ ਪ੍ਰੇਰਨਾ ਦਿੱਤੀ ਹੈ। ਕਿਉਂਕਿ ਜਿੰਨਾ ਚਿਰ ਮਨੁੱਖ ਦੇ ਹਿਰਦੇ ਵਿੱਚ ਨਿਮਰਤਾ ਨਹੀਂ ਆਉਂਦੀ, ਹੋ ਹੰਗਤਾ ਦਾ ਹਿਰਦੇ ਵਿੱਚੋਂ ਤਿਆਗ ਨਹੀਂ ਮਨੁੱਖ ਕਰਦਾ, ਉਨਾ ਚਿਰ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਟਿਕਾਓ ਹਿਰਦੇ ਵਿੱਚ ਨਹੀਂ ਹੁੰਦਾ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪ੍ਰਮਾਣ ਹੈ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਠਾਏ। ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਨੂੰ ਹੰਕਾਰ ਨਹੀਂ ਪਾਉਂਦਾ, ਹਰ ਜੋ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੈ। ਔਰ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਜਦੋਂ ਆਪਾਂ ਹੋਰ ਵਿਸਥਾਰ ਦੇ ਨਾਲ ਡੂੰਘਾਈ ਵਿੱਚ ਪੜ੍ਹਦੇ ਹਾਂ ਤਾਂ ਸਤਿਗੁਰੂ ਨੇ ਇਸ ਹੰਕਾਰ ਨੂੰ ਹੀ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਤੋਂ ਜੀਵਾਤਮਾ ਨੂੰ ਦੂਰ ਰੱਖਣ ਵਾਲਾ ਦਰਸਾਉਣਾ ਕੀਤਾ ਹੈ ਕਿ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਭਾਵੇਂ ਸਾਰੇ ਰਮਿਆ ਹੋਇਆ ਹੈ, ਸਾਡੇ ਅੰਦਰ ਵੀ ਹੈ, ਸਾਡੇ ਬਾਹਰ ਵੀ ਹੈ, ਪਰ ਹੋਂ ਹੰਗਤਾ ਦਾ ਪੜਦਾ, ਹੋਂ ਹੰਗਤਾ ਦੀ ਭੀਤ, ਹੋਂ ਹੰਗਤਾ ਦੀ ਦੀਵਾਰ ਜੋ ਹੈ ਉਹ ਮਨੁੱਖ ਨੂੰ ਪ੍ਰਭੂ ਦੇ ਨਾਲ ਮਿਲਣ ਨਹੀਂ ਦਿੰਦੀ। ਅਤੇ ਸਤਿਗੁਰੂ ਨੇ ਗੁਰੂ ਕੀ ਬਾਣੀ ਵਿੱਚ ਪ੍ਰੇਰਨਾ ਵੀ ਦਿੱਤੀ ਹੈ ਕਿ ਐਸਾ ਕੋਈ ਗੁਰਮੁਖ ਪਿਆਰਾ ਹੈ ਜਿਹੜਾ ਹੋਂ ਹੰਗਤਾ ਨੂੰ ਮਾਰ ਦੇਵੇ, ਕਿਉਂਕਿ ਹੋਂ ਹੰਗਤਾ ਹੀ ਪਰਮੇਸ਼ੁਰ ਦੇ ਮਿਲਾਪ ਵਿੱਚ ਰੁਕਾਵਟ ਹੈ, ਵਾਧਾ ਹੈ। ਮਾਰੇ ਸੁਵੇ ਜਨ ਹੋਮੈ ਵਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ। ਤਾਂ ਤੇ ਜਦੋਂ ਆਪਾਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਵਾਚਦੇ ਹਾਂ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵੇਲੇ ਸੁਲਤਾਨਪੁਰ ਸਾਹਿਬ ਬੇਈ ਨਦੀ ਵਿੱਚ ਪ੍ਰਵੇਸ਼ ਕੀਤਾ, ਤਿੰਨ ਦਿਨ ਅਲੋਪ ਰਹੇ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਸੱਚਖੰਡ ਵਿੱਚ ਜਾ ਕੇ ਉਸ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਕਾਲੋਂ ਕੋਲੋਂ ਸੰਸਾਰ ਦੀ ਕਲਿਆਣ ਵਾਸਤੇ, ਕਿਉਂਕਿ ਬਾਬਾ ਦੇਖੇ ਧਿਆਨ ਧਾਰ ਜਾਂਦੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ, ਸਭ ਪਾਸੇ ਹਾਹਾਕਾਰ ਮੱਚੀ ਹੋਈ ਸੀ। ਔਰ ਇਸ ਹਾਹਾਕਾਰ ਨੂੰ ਦੂਰ ਕਰਨ ਵਾਸਤੇ ਜੋ ਅਸ਼ਾਂਤੀ ਬਣੀ ਹੋਈ ਸੀ ਉਸ ਨੂੰ ਉਸ ਦਾ ਖਾਤਮਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਸੱਚਖੰਡ ਦੇ ਵਿੱਚ ਗਏ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ ਸੰਸਾਰ ਦੀ ਕਲਿਆਣ ਵਾਸਤੇ, ਸੰਸਾਰ ਦੀ ਸ਼ਾਂਤੀ ਵਾਸਤੇ ਦੋ ਵਸਤੂਆਂ ਲਿਆਂਦੀਆਂ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੇ ਮੁਖਾਰ ਬਿੰਦ ਤੋਂ ਬਾਰਾਂ ਵਿੱਚ ਕੀਤਾ। ਬਾਬਾ ਪਹਿਨਦਾ ਸੱਚਖੰਡ, ਨੌ ਨਿਧ ਨਾਮ, ਗਰੀਬੀ ਪਾਈ। ਇੱਕ ਤਾਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲਿਆ ਕੇ ਸੰਸਾਰ ਨੂੰ ਦਿੱਤਾ, ਦੂਸਰਾ ਨਿਮਰਤਾ ਗਰੀਬੀ ਜਿਹਨੂੰ ਸਤਿਗੁਰਾਂ ਨੇ ਲਿਖੀ ਹੈ, ਸੰਸਾਰ ਦੀ ਗਰੀਬੀ ਨਹੀਂ ਵੀ ਗੁਰੂ ਕਾ ਸਿੱਖ ਜਿਹੜਾ ਕੋਈ ਭੁੱਖਾ ਮਰੇ ਜਾਂ ਕੋਈ ਇਹਦੇ ਪਾਸ ਮਾਇਆ ਨਾ ਹੋਵੇ। ਮਾਇਆ ਭਾਵੇਂ ਲੱਖਾਂ ਨਹੀਂ ਕਰੋੜਾਂ ਅਰਬਾਂ ਵੀ ਹੋਣ, ਪਰ ਮਨ ਵਿੱਚ ਉਸ ਮਾਇਆ ਦਾ ਹੰਕਾਰ ਨਾ ਹੋਵੇ, ਹਮੇਸ਼ਾ ਸਭ ਕੁਛ ਪ੍ਰਾਪਤ ਕਰਕੇ ਨਿਮਰਤਾ ਵਿੱਚ ਰਹਿਣਾ, ਇਹ ਗੁਰੂ ਘਰ ਦੀ ਮਰਜ਼ਾਦਾ ਹੈ, ਗੁਰੂ ਘਰ ਦੀ ਰੀਤ ਹੈ। ਜਿਸ ਇਸ ਰੀਤ ਨੂੰ ਅਪਣਾ ਲੈਂਦਾ ਹੈ, ਸਤਿਗੁਰੂ ਗਰੀਬ ਨਿਵਾਜ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ, ਉਹ ਸੁਖੀ ਵੱਸਦਾ ਹੈ। ਇਸ ਸੰਸਾਰ ਦੇ ਵਿੱਚੋਂ ਵੀ ਉਹਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੇ ਦਰਬਾਰ ਵਿੱਚ ਵੀ ਉਸ ਨੂੰ ਕਿਸੇ ਪ੍ਰਕਾਰ ਦੀ ਅਰੇਰੇ ਜਾਂ ਓਏ ਹੋਏ ਕਹਿ ਕੇ ਬਦਕਲਾਮੀ ਨਹੀਂ ਕੀਤੀ ਜਾਂਦੀ, ਕਿਉਂਕਿ ਸਤਿਗੁਰੂ ਕਹਿੰਦੇ ਹੰਕਾਰ ਜਿਹੜਾ ਇਸ ਕਰਕੇ ਹੀ ਸਾਰੇ ਸੰਸਾਰ ਦੇ ਵਿੱਚ ਵੀ ਪਵਾੜੇ ਆ, ਪ੍ਰਭੂ ਦੇ ਚਰਨਾਂ ਵਿੱਚ ਵੀ ਥਾਂ ਨਹੀਂ ਮਿਲਦੀ। ਔਰ ਜਿਹੜਾ ਹਉ ਹੰਗਤਾ ਦਾ ਤਿਆਗ ਕਰ ਦਿੰਦਾ ਸਤਿਗੁਰੂ ਕਹਿੰਦੇ ਪ੍ਰਭੂ ਦੇ ਦਰ ਵਿੱਚ ਪ੍ਰਵਾਨ ਹੋ ਜਾਂਦਾ, ਪ੍ਰਭੂ ਦੇ ਦਰ ਵਿੱਚ ਉਸ ਨੂੰ ਸਮਾਈ ਹੋ ਜਾਂਦੀ ਹੈ। ਸਾਹਿਬਾਂ ਦਾ ਗੁਰੂ ਕੀ ਬਾਣੀ ਵਿੱਚ ਫਰਮਾਨ ਹੈ, ਹੋਮੈ ਜਾਈ ਤਾਂ ਕੰਤ ਸਮਾਈ, ਤਾਂ ਦਾ ਭਾਵ ਕੰਡੀਸ਼ਨ ਲਾ ਦਿੱਤੀ ਹੈ, ਤਾਂ ਸਮਾਈ ਮਿਲੇਗੀ ਜੇ ਮਨੁੱਖ ਹਉ ਹੰਗਤਾ ਦਾ ਤਿਆਗੀ ਬਣੇਗਾ, ਹਉ ਹੰਗਤਾ ਨੂੰ ਹਿਰਦੇ ਵਿੱਚੋਂ ਕੱਢ ਦੇਵੇਗਾ। ਤਾਂ ਤੇ ਗੁਰੂ ਮਹਾਰਾਜ ਜੀ ਨੇ ਜੋ ਪੰਕਤੀਆਂ ਸਲੋਕ ਵਿੱਚ ਨਿਰੂਪਣ ਕੀਤੀਆਂ, ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਜਿਹੜਾ ਆਪਣੇ ਹਿਰਦੇ ਵਿੱਚ ਹਉ ਹੰਗਤਾ ਦਾ ਤਿਆਗ ਕਰਕੇ ਨਿਮਰਤਾ ਨੂੰ ਧਾਰਨ ਕਰ ਲੈਂਦਾ ਹੈ, ਸਤਿਗੁਰੂ ਕਹਿੰਦੇ ਉਹ ਸੁਖੀ ਵਸਦਾ ਹੈ। ਪਰ ਜਿਹੜੇ ਹੰਕਾਰੀ ਮਨੁੱਖ ਹਨ ਉਹਨਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ, ਗਰਭ ਦਾ ਭਾਵ ਹੰਕਾਰ ਵਿੱਚ ਹੀ ਉਹ ਆਪਣਾ ਜੀਵਨ ਗਾਲ ਕੇ ਬਰਬਾਦ ਕਰਕੇ ਸੰਸਾਰ ਤੋਂ ਤੁਰ ਜਾਂਦੇ ਹਨ। ਔਰ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬੜੀ ਸੁੰਦਰ ਰਵਾਈ ਲਿਖਣਾ ਕੀਤੀ ਹੈ, ਉਹਨਾਂ ਦੇ ਸਮਝਾਉਣ ਦਾ ਢੰਗ ਬੜਾ ਸੁੰਦਰ ਹੈ। ਉਹ ਦੁਨਿਆਵੀ ਕੋਈ ਨਾ ਕੋਈ ਉਦਾਹਰਣ ਦੇ ਕਰਕੇ ਗੁਰਮਤਿ ਦਾ ਨਿਕਤਾ ਜਿਹੜਾ ਦ੍ਰਿੜ ਕਰਾਉਂਦੇ ਆ। ਉਹਨਾਂ ਨੇ ਇੱਕ ਸਾਗਰ ਵੱਲੋਂ ਨਦੀ ਨੂੰ ਪੁੱਛ ਕੀਤੀ ਹੈ ਕਿ ਸਾਗਰ ਨਦੀ ਨੂੰ ਪੁੱਛਦਾ ਹੈ ਕਿ ਆਹ ਨਦੀ ਹੈ ਸੈਂਕੜੇ ਨਹੀਂ ਹਜ਼ਾਰਾਂ ਸਾਲਾਂ ਤੋਂ ਤੂੰ ਵਗੀ ਜਾ ਰਹੀ ਹੈ, ਔਰ ਮੇਰੇ ਵਿੱਚ ਛੋਟੇ ਘਾਹ ਤੋਂ ਲੈ ਕੇ ਨਿੱਕੀ ਨਿੱਕੀਆਂ ਬੂਟੀਆਂ ਵੀ ਲਿਆਉਣੀ ਹੈ, ਵੱਡੇ ਵੱਡੇ ਦਰੱਖਤ ਜਿਹੜੇ ਆ ਜਿਨ੍ਹਾਂ ਦਾ ਕਨਾਲਾਂ ਵਿੱਚ ਵਿਸਥਾਰ ਹੁੰਦਾ, ਬੜੀ ਬੜੀਆਂ ਡੂੰਘੀਆਂ ਜੜ੍ਹਾਂ ਹੁੰਦੀਆਂ, ਉਹਨਾਂ ਨੂੰ ਵੀ ਪੱਟ ਕੇ ਲੈ ਆਉਣੀ ਹੈ। ਪਰ ਇੱਕ ਗੱਲ ਦੱਸ, ਕਦੀ ਬੈਂਤ ਦਾ ਬੂਟਾ ਨਹੀਂ ਤੂੰ ਲਿਆਉਣਾ ਕੀਤਾ। ਸਾਗਰ ਪੁੱਛਦਾ ਨਦੀਏ ਤੂੰ ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਔਰ ਇਹ ਸਾਗਰ ਵੱਲੋਂ ਕੀਤੇ ਹੈ ਸਵਾਲ ਦਾ ਉੱਤਰ ਨਦੀ ਨੇ ਦਿੱਤਾ ਕਿ ਇਹ ਸਿਓ ਸਾਗਰ ਜਿਹੜੇ ਆਪਣੇ ਆਪ ਵਿੱਚ ਵੱਡੇ ਖੱਬੀ ਖਾਨ ਔਰ ਵੱਡੇ ਵੱਡੇ ਦਰੱਖਤ ਹੰਕਾਰੀ ਹਨ, ਬੜੇ ਅਸਮਾਨ ਦੇ ਨਾਲ ਜਿਨ੍ਹਾਂ ਦੀਆਂ ਬੁਲੰਦੀਆਂ ਛੂਹਦੀਆਂ ਹੈ, ਉਹਨਾਂ ਸਾਰਿਆਂ ਨੂੰ ਇਹ ਪੁੱਟ ਸਕਦੀ ਹੈ, ਪਰ ਜਿਹੜਾ ਨਿਮਰਤਾ ਧਾਰਨ ਕਰ ਲੈਂਦਾ ਮੇਰੇ ਪਾਣੀ ਦੇ ਅੱਗੇ ਹੋ ਕੇ ਬਹਿ ਤੁਰਦਾ ਔਰ ਨਾਲ ਹੀ ਉਸੇ ਰੋਹ ਨੂੰ ਤੁਰ ਪੈਂਦਾ, ਉਹਦੇ ਉੱਤੇ ਮੇਰੀ ਪੇਸ਼ ਨਹੀਂ ਜਾਂਦੀ। ਕਿਉਂਕਿ ਆਪ ਜੀ ਨੂੰ ਪਤਾ ਬੈਣ ਦੇ ਵਿੱਚ ਬੜੀ ਲਚਕ ਹੁੰਦੀ ਹੈ, ਜਦੋਂ ਪਾਣੀ ਬਹੁਤਾ ਆਉਂਦਾ ਉਹ ਝੁੱਕ ਜਾਂਦਾ ਔਰ ਨਿਮਰਤਾ ਵਿੱਚ ਆ ਜਾਂਦਾ ਮਾਨੋ, ਅਤੇ ਉਹਦੇ ਉੱਤੇ ਪਾਣੀ ਜਿਹੜਾ ਉਹ ਅਸਰ ਨਹੀਂ ਕਰਦਾ, ਉਹਨੂੰ ਪੱਟ ਨਹੀਂ ਸਕਦਾ। ਔਰ ਨਦੀ ਨੇ ਉੱਤਰ ਦੇਣਾ ਕੀਤਾ, ਇਹ ਸਾਗਰਾ ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਵਗੇ ਰੋਂ ਰੁੱਖ ਨੂੰ ਪੇਸ਼ ਨਾ ਉਸ 'ਤੇ ਜਾਵੇ। ਜਿਹੜਾ ਨਿਮਰਤਾ ਵਿੱਚ ਆ ਕੇ ਮੇਰੇ ਵਿੱਚ ਹੀ ਨਿਮਰ ਹੋ ਕੇ ਵਹਿ ਤੁਰਦਾ ਹੈ, ਅਤੇ ਉਹਦੇ ਉੱਤੇ ਮੇਰੀ ਪੇਸ਼ ਨਹੀਂ ਜਾਂਦੀ। ਅਤੇ ਸਤਿਗੁਰੂ ਗਰੀਬ ਨਿਵਾਸ ਜੀ ਨੇ ਵੀ ਸਾਰੀ ਗੁਰੂ ਕੀ ਬਾਣੀ ਵਿੱਚ ਨਿਮਰਤਾ ਧਾਰਨ ਕਰਨ ਵਾਸਤੇ ਪ੍ਰੇਰਨਾ ਦਿੱਤੀ ਹੈ। ਜਿਹੜਾ ਮਨੁੱਖ ਹਉ ਹੰਗਤਾ ਦਾ ਤਿਆਗ ਕਰਕੇ ਨਿਮਰਤਾ ਧਾਰਨ ਨਹੀਂ ਕਰਦਾ, ਸਤਿਗੁਰੂ ਕਹਿੰਦੇ ਉਹਦਾ ਤਾਂ ਕੀਤਾ ਹੋਇਆ ਜੋ ਵੀ ਕਰਮ ਕਾਂਡ ਹੈ, ਜਪ ਤਪ ਹੈ, ਪੁੰਨ ਦਾਨ ਹੈ, ਉਹ ਸਾਰਾ ਨਿਸ਼ਫਲ ਵੀ ਚਲਾ ਜਾਂਦਾ ਹੈ। ਕਿਉਂਕਿ ਕੋਈ ਕਰਮ ਕੀਤਾ ਉਹਦਾ ਹੰਕਾਰ ਕਰ ਲਿਆ, ਪੁੰਨ ਕੀਤਾ ਉਹਦਾ ਹੰਕਾਰ ਕਰ ਲਿਆ, ਭਾਵ ਹੰਕਾਰ ਕਿਸੇ ਪ੍ਰਕਾਰ ਦਾ ਵੀ ਕਿਉਂ ਨਾ ਹੋਵੇ, ਭਾਵੇਂ ਉਹ ਚੰਗੇ ਕਰਮਾਂ ਦਾ ਹੀ ਹੰਕਾਰ ਹੋਵੇ, ਪਰ ਉਹ ਕੀਤੇ ਹੋਏ ਉਸ ਕਰਮ ਨੂੰ ਨਿਸ਼ਫਲ ਕਰ ਦਿੰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸਿਧਾਂਤ ਨੂੰ ਆਪਣੇ ਸਲੋਕਾਂ ਵਿੱਚ ਨਿਰੂਪਣ ਕੀਤਾ। ਔਰ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੇ ਜਿਉਂ ਕੁੰਚਰ ਇਸਨਾਨ। ਕੁੰਚਰ ਹਾਥੀ ਨੂੰ ਕਹਿੰਦੇ ਆ, ਜਿਸ ਤਰ੍ਹਾਂ ਹਾਥੀ ਨੂੰ ਇਸ਼ਨਾਨ ਕਰਾ ਦਿੱਤਾ ਜਾਵੇ ਔਰ ਉਸਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਜਦੋਂ ਆਪਣੇ ਉੱਤੇ ਉਹਦੇ ਨਾਲੋਂ ਵੀ ਜ਼ਿਆਦਾ ਮਿੱਟੀ ਪਾ ਲੈਂਦਾ, ਇਸੇ ਪ੍ਰਕਾਰ ਜਿਹੜਾ ਮਨੁੱਖ ਤੀਰਥ ਯਾਤਰਾ ਵੀ ਕਰਦਾ, ਪੁੰਨ ਦਾਨ ਵੀ ਕਰਦਾ, ਨੇਮ ਦਾ ਵੀ ਧਾਰਨੀ ਹੈ, ਪਰ ਉਹਨਾਂ ਕੀਤੇ ਹੋਏ ਸਾਰੇ ਪੁੰਨ ਕਰਮਾਂ ਦਾ ਮਨ ਵਿੱਚ ਹੰਕਾਰ ਕਰ ਲੈਂਦਾ ਹੈ। ਸਤਿਗੁਰੂ ਕਹਿੰਦੇ ਉਹਦਾ ਕੀਤਾ ਹੋਇਆ ਸਾਰਾ ਕੁਛ ਨਿਸ਼ਫਲ ਚਲਾ ਜਾਂਦਾ ਹੈ। ਔਰ ਗੁਰੂ ਮਹਾਰਾਜ ਅੱਗੇ ਅਸ਼ਟਪਦੀ ਦੇ ਵਿੱਚ ਇਸੇ ਸਲੋਕ ਦਾ ਹੀ ਖੁਲਾਸਾ ਕਰਦੇ ਆ। ਸਤਿਗੁਰੂ ਕਹਿੰਦੇ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ। ਸਤਿਗੁਰੂ ਕਹਿੰਦੇ ਪਰਮੇਸ਼ੁਰ ਨੇ ਜਿਸ ਨੂੰ ਰਾਜ ਭਾਗ ਦੀ ਦਾਤ ਤਾਂ ਦੇ ਦਿੱਤੀ ਹੈ, ਪਰ ਉਸ ਰਾਜ ਭਾਗ ਨੂੰ ਪ੍ਰਾਪਤ ਕਰਕੇ ਪਰਮੇਸ਼ੁਰ ਦਾ ਸ਼ੁਕਰਾਨਾ ਤਾਂ ਕਰਨਾ ਇੱਕ ਪਾਸੇ ਰਿਹਾ, ਸਗੋਂ ਮਨ ਦੇ ਵਿੱਚ ਹੰਕਾਰ ਕਰਕੇ ਲੋਕਾਂ ਉੱਤੇ ਅਨੇਕ ਪ੍ਰਕਾਰ ਦੇ ਤਸ਼ੱਦਦ ਕਰਦਾ, ਲੋਕਾਂ ਨੂੰ ਤੰਗੀਆਂ ਦਿੰਦਾ। ਸੋ ਐਸਾ ਅਭਿਮਾਨੀ ਰਾਜ ਭਾਗ ਦਾ ਮਾਲਕ ਮਨੁੱਖ ਜਿਹੜਾ ਹੈ, ਉਸ ਨੂੰ ਜਿੱਥੇ ਨਰਕ ਭੋਗਣੇ ਪੈਣਗੇ ਉੱਥੇ ਗਲੀਆਂ ਦਾ ਕੁੱਤਾ ਬਣ ਕੇ ਜਿਹੜਾ ਦਰ ਦਰ ਉੱਤੇ ਭਟਕਣਾ ਪਵੇਗਾ। ਤਾਂ ਤੇ ਸਤਿਗੁਰੂ ਕਹਿੰਦੇ ਜੋ ਜਾਣੈ ਮੈਂ ਜੋਬਨਵੰਤ, ਜਿਹੜਾ ਆਪਣੀ ਜੋਬਨ ਦਾ ਜਵਾਨੀ ਦਾ ਹੀ ਹੰਕਾਰ ਕਰਦਾ, ਕਿਉਂਕਿ ਸਾਰੀ ਦਿੱਤੀ ਹੋਈ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਹੈ, ਔਰ ਇਸ ਜਵਾਨੀ ਨੂੰ ਇਸ ਸੁੰਦਰਤਾ ਨੂੰ ਪ੍ਰਾਪਤ ਕਰਕੇ ਉਸ ਮਾਲਕ ਦਾ ਧੰਨਵਾਦ ਕਰਨਾ ਸੀ, ਉਹਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਸੀ, ਕਿਉਂਕਿ ਸਾਰੀਆਂ ਦਾਤਾਂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਹਨ। ਜੇ ਉਹ ਸੁੰਦਰਤਾ ਜਾਂ ਜਵਾਨੀ ਖਿੱਚਣਾ ਜਾਵੇ ਇੱਕ ਸਕਿੰਟ ਨਹੀਂ ਲੱਗਦਾ, ਕਿਸੇ ਪ੍ਰਕਾਰ ਕੋਈ ਅੰਗਹੀਣ ਹੋ ਜਾਵੇ, ਕੋਈ ਪੈਰਾਲਾਈਜ਼ ਹੋ ਜਾਵੇ, ਕੋਈ ਜ਼ੋਰ ਥੋੜ੍ਹਾ ਉਸ ਮਾਲਕ ਦੇ ਅੱਗੇ, ਸਾਰੀ ਸੁੰਦਰਤਾ ਨਾਸ਼ ਹੋ ਜਾਂਦੀ ਆ, ਖਤਮ ਹੋ ਜਾਂਦੀ ਆ। ਮਨੁੱਖ ਜਿਹੜਾ ਦੂਜਿਆਂ ਨੂੰ ਸਹਾਰਾ ਦੇਣ ਵਾਲਾ ਆਪ ਦੂਸਰੇ ਦੇ ਸਹਾਰੇ ਵਿੱਚ ਹੋ ਜਾਂਦਾ, ਪਰ ਸਤਿਗੁਰੂ ਕਹਿੰਦੇ ਆ ਇਹ ਜਵਾਨੀ ਤਾਂ ਪਰਮੇਸ਼ੁਰ ਨੇ ਦਿੱਤੀ ਆ, ਔਰ ਜੀਵਨ ਦਾ ਸਭ ਤੋਂ ਸੋਹਣਾ ਹਿੱਸਾ, ਉਸ ਮਾਲਕ ਦਾ ਇਸ ਸਮੇਂ ਵਿੱਚ ਧੰਨਵਾਦ ਕਰਨਾ ਚਾਹੀਦਾ ਸੀ, ਪਰ ਕਰ ਲਿਆ ਉਲਟਾ ਹੰਕਾਰ, ਉਹਦਾ ਫਲ ਕੀ ਮਿਲਿਆ। ਸਤਿਗੁਰੂ ਕਹਿੰਦੇ ਐਸੇ ਮਨੁੱਖ ਦੀ ਆਤਮਾ ਨੂੰ ਗੰਦਗੀ ਦਾ ਕੀੜਾ ਬਣ ਕੇ ਅਨੇਕਾਂ ਜਨਮ ਭੋਗਣੇ ਪੈਣਗੇ। ਤਾਂ ਤੇ ਸਤਿਗੁਰੂ ਕਹਿੰਦੇ ਆਪਸ ਕੋ ਜੋ ਕਰਮ ਬੰਧ ਕਹਾਵੈ, ਜਨਮ ਮਰੈ ਬਹੁ ਜੋਨ ਪ੍ਰਭਾਵੈ। ਜਿਹੜਾ ਕਹਿੰਦਾ ਮੈਂ ਬਹੁਤ ਸ੍ਰੇਸ਼ਟ ਕਰਮਾਂ ਦਾ ਧਾਰਨੀ ਹੈ, ਮੈਂ ਇਸੇ ਪ੍ਰਕਾਰ ਪੁੰਨ ਕਰਦਾ, ਦਾਨ ਕਰਦਾ, ਔਰ ਸੰਧਾ ਤਰਪਣ ਗਾਇਤਰੀ ਦਾ ਪਾਠ ਕਰਦਾ। ਸਾਡੇ ਪ੍ਰਤੀ ਲੈ ਲਈਏ ਕਿ ਅਸੀਂ ਬਾਣੀ ਪੜ੍ਹਦੇ ਹਾਂ, ਬਹੁਤ ਜ਼ਿਆਦਾ ਸਿਮਰਨ ਕਰਦੇ ਹਾਂ, ਪਰ ਜੇ ਮਨ ਵਿੱਚ ਹੰਕਾਰ ਆ ਗਿਆ, ਸਤਿਗੁਰੂ ਕਹਿੰਦੇ ਐਸੇ ਮਨੁੱਖ ਨੂੰ ਜੀਵਨ ਮੁਕਤੀ ਦੀ ਦਾਤ 'ਤੇ ਕੀ ਮਿਲਣੀ ਹੈ, ਸਗੋਂ ਜਨਮ ਮਰੈ ਬਹੁ ਜੋਨ ਭਰਮਾਵੇ, ਅਨੇਕਾਂ ਜੋਨਾਂ ਵਿੱਚ ਉਸ ਨੂੰ ਘੁੰਮਣਾ ਪਵੇਗਾ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਤਾਂ ਤੇ ਐਸੀਆਂ ਜੋਨਾਂ ਵਿੱਚ ਉਸ ਨੂੰ ਭਟਕਣਾ ਪਵੇਗਾ। ਸਤਿਗੁਰੂ ਕਹਿੰਦੇ ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ। ਜਿਸ ਨੂੰ ਪ੍ਰਭੂ ਨੇ ਧਨ ਦਿੱਤਾ, ਬੇਅੰਤ ਮਾਇਆ ਦਿੱਤੀ ਹੈ, ਔਰ ਧਰਤੀ ਦਾ ਮਾਲਕ ਬਣਾਉਣਾ ਕੀਤਾ, ਭੂਮੀ ਉਹਦੇ ਕਾਲ ਬੇਅੰਤ ਹੈ, ਸਤਿਗੁਰੂ ਕਹਿੰਦੇ ਪਰ ਚਾਹੀਦਾ ਤਾਂ ਇਹ ਸੀ ਕਿ ਦੂਸਰਿਆਂ ਲੋਕਾਂ ਵੱਲ ਜਿਹਨਾਂ ਕੋਲ ਭੂਮੀ ਨਹੀਂ ਹੈ, ਜਿਹਨਾਂ ਕੋਲ ਧਨ ਨਹੀਂ ਹੈ, ਉਹਨਾਂ ਵੱਲ ਦੇਖ ਕਰਕੇ ਮਨ ਵਿੱਚ ਉਸ ਮਾਲਕ ਦਾ ਸ਼ੁਕਰਾਨਾ ਕਰਦਾ ਹੈ ਕਿ ਦੇਖੋ ਇਹ ਵੀ ਲੋਕ ਤਾਂ ਹਨ ਜਿਹੜੇ ਡੰਗ ਦੇ ਡੰਗ ਗੁਜ਼ਾਰਾ ਕਰਦੇ ਆ, ਪਰ ਮੇਰੇ ਪਾਸ ਸੈਂਕੜੇ ਨਹੀਂ ਲੱਖਾਂ ਡਾਲਰ ਬੈਂਕਾਂ ਵਿੱਚ ਜਮ੍ਹਾਂ ਹੈ। ਇਹ ਉਸ ਮਾਲਕ ਦੀ ਰਹਿਮਤ ਹੈ, ਉਸ ਮਾਲਕ ਦੀ ਕਿਰਪਾ ਹੈ, ਅਤੇ ਉਸ ਮਾਲਕ ਦਾ ਦੇਣ ਵਾਲੇ ਦਾਤੇ ਦਾ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਦੱਤਾ ਦਾਤਾ ਇੱਕ ਹੈ ਸਭ ਕੋ ਦੇਵਣ ਹਾਰ, ਸਾਰਿਆਂ ਦੇਣ ਵਾਲਾ ਉਹ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਔਰ ਆਪਾਂ ਦੇਖਦੇ ਹਾਂ ਜਿਹਦੇ ਪਾਸੋਂ ਨਦਰੋਂ ਪੱਠੀ ਕਰ ਲੈਂਦਾ, ਫਿਰ ਉਹ ਰਾਜਿਆਂ ਨੂੰ ਵੀ ਜਿਹੜਾ ਘਾਹ ਖਾਣਾ ਪੈ ਜਾਂਦਾ, ਗਰੀਬੀ ਦਾ ਦੁੱਖ ਝੁੱਲਣਾ ਪੈ ਜਾਂਦਾ। ਇਹ ਉਸ ਮਾਲਕ ਦੀ ਰਹਿਮਤ ਹੈ ਜੋ ਸੰਸਾਰ ਦੇ ਸੁੱਖ, ਸੰਸਾਰ ਦੇ ਆਰਾਮ, ਸੰਸਾਰ ਦਾ ਧਨ ਅਤੇ ਪਦਾਰਥ ਸਾਨੂੰ ਮਿਲਿਆ, ਔਰ ਜਿਸ ਨੂੰ ਮਿਲਿਆ ਸਤਿਗੁਰੂ ਕਹਿੰਦੇ ਉਸ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ, ਉਸ ਮਾਲਕ ਦਾ ਧੰਨਵਾਦ ਕਰਨਾ ਚਾਹੀਦਾ। ਸਤਿਗੁਰੂ ਕਹਿੰਦੇ ਜਿਹੜਾ ਹੰਕਾਰ ਕਰਦਾ ਸਮਝੋ ਉਹ ਸਾਰੇ ਮੂਰਖਾਂ ਦਾ ਵੀ ਸ਼੍ਰੋਮਣੀ ਮੂਰਖ ਹੈ, ਔਰ ਅਗਿਆਨਤਾ ਵਿੱਚ ਫਸਿਆ ਹੋਇਆ। ਤਾਂ ਤੇ ਆਖਰੀ ਪੰਕਤੀਆਂ ਵਿੱਚ ਸਤਿਗੁਰੂ ਫਰਮਾਨ ਕਰਦੇ ਆ, ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ, ਨਾਨਕੀ ਹਾਂ ਮੁਕਤ ਆਗਿਆ ਸੁਖ ਪਾਵੇ। ਸਤਿਗੁਰ ਜਿਹਦੇ 'ਤੇ ਰਹਿਮਤ ਕਰ ਦੇਣ, ਜਿਹਦੇ ਹਿਰਦੇ ਵਿੱਚ ਨਿਮਰਤਾ ਆ ਜਾਵੇ, ਜਿਹੜਾ ਇਸ ਪੰਕਤੀਆਂ ਦਾ ਧਾਰਨੀ ਬਣ ਜਾਂਦਾ, ਆਪਸ ਕੋ ਜੋ ਜਾਣੈ ਨੀਚਾ, ਫਿਰ ਗੁਰੂ ਦੀ ਦ੍ਰਿਸ਼ਟੀ ਵਿੱਚ ਸੋ ਗਨੀਆ ਸਭ ਤੋਂ ਉੱਚਾ, ਸਾਰਿਆਂ ਨਾਲੋਂ ਉੱਚਾ, ਔਰ ਇੱਕ ਸਮੇਂ ਇੱਕ ਛੋਟੀ ਜਿਹੀ ਮੂਸਾ ਜੀ ਦੇ ਸਮੇਂ ਜੀ ਦੀ ਗਾਥਾ ਯਾਦ ਆਈ। ਮੂਸਾ ਜੀ ਕੋ ਤੂਰ ਪਹਾੜ ਉੱਤੇ ਜਿਵੇਂ ਉਹਨਾਂ ਨੂੰ ਆਕਾਸ਼ ਬਾਣੀ ਹੁੰਦੀ ਸੀ, ਹਰ ਰੋਜ਼ ਜਾਂਦੇ ਸਨ। ਇੱਕ ਦਿਨ ਗਏ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਖੁਦਾ ਅੱਲਾਹ ਤਾਲਾ ਵੱਲੋਂ ਆਕਾਸ਼ ਬਾਣੀ ਹੋਈ ਕਿ ਇਹ ਮੂਸਾ ਆਪਣੀ ਉਮਰ ਵਿੱਚੋਂ ਕੋਈ ਸਭ ਤੋਂ ਭਲਾ ਬੰਦਾ ਲੱਭ ਕੇ ਲਿਆ। ਕਹਿਣ ਲੱਗਾ, ਮਹਾਰਾਜ ਮੋਹਲਤ ਚਾਹੀਦੀ ਹੈ। ਖੁਦਾ ਵੱਲੋਂ ਆਕਾਸ਼ਬਾਣ ਹੋਈ, 3 ਦਿਨ ਦੀ ਮੋਹਲਤ ਦਿੱਤੀ ਤੈਨੂੰ। 3 ਦਿਨਾਂ ਤੋਂ ਬਾਅਦ 4th ਦਿਨ ਆਪਣੀ ਉਮਰ ਵਿੱਚੋਂ ਇੱਕ ਭਲਾ ਬੰਦਾ ਮੇਰੇ ਲਿਆ ਕੇ ਪੇਸ਼ ਕਰ। ਮੂਸਾ ਜੀ ਆਪਣੇ ਉਮਰ ਵਿੱਚ ਗਏ, ਸਾਰਿਆਂ ਵੱਲ ਨਿਗਾਹ ਦੌੜਾਈ, ਸਾਰਿਆਂ ਵੱਲ ਢੂੰਡ ਭਾਲ ਕੀਤੀ। ਇੱਕ ਸਭ ਤੋਂ ਨੇਕ, ਸਭ ਤੋਂ ਸ੍ਰੇਸ਼ਟ, ਜੋ ਮਨ ਅਤੇ ਵਾਚ ਅਤੇ ਕਰਮਾਂ ਕਰਕੇ ਸ੍ਰੇਸ਼ਟ ਮਨੁੱਖ ਸੀ, ਬੜੇ ਭਲੇ ਕਰਮਾਂ ਦਾ ਧਾਰਨੀ ਸੀ, ਸ਼ੁਭ ਵਚਨ ਬੋਲਦਾ ਸੀ ਔਰ ਪ੍ਰਭੂ ਦਾ ਚਿੰਤਨ ਕਰਦਾ ਸੀ, ਐਸੇ ਮਨੁੱਖ ਨੂੰ ਜਾ ਕੇ ਬੇਨਤੀ ਕੀਤੀ ਕਿ ਇਹ ਭਲੇ ਲੋਕ, ਤੈਨੂੰ ਖੁਦਾਵੰਦ ਕਰੀਮ ਨੇ ਯਾਦ ਕੀਤਾ। ਉਸਨੇ ਆਪਣੇ ਧੰਨ ਭਾਗ ਸਮਝਣਾ ਕੀਤੇ। ਕਹਿਣ ਲੱਗੇ, ਮੂਸਾ ਜੀ, ਮੇਰੇ ਧੰਨ ਭਾਗ ਜੇ ਖੁਦਾਵੰਦ ਅੱਲਾਹ ਤਾਲਾ ਨੇ ਮੈਨੂੰ ਯਾਦ ਕੀਤਾ, ਇਸ ਨਾਲੋਂ ਮੇਰੇ ਵੱਡੇ ਹੋਰ ਭਾਗ ਕੀ ਹੋ ਸਕਦੇ ਆ? ਮੈਂ ਜ਼ਰੂਰ ਨਾਲ ਚੱਲਾਂਗਾ। 4th ਦਿਨ ਮੂਸਾ ਜੀ ਦੇ ਨਾਲ ਨਿਯਤ ਕੀਤੇ ਹੋਏ ਸਮੇਂ ਅਨੁਸਾਰ ਉਹ ਮਨੁੱਖ ਮੂਸਾ ਜੀ ਦੇ ਨਾਲ ਕੋਹਤੂਰ ਪਹਾੜ ਉੱਤੇ ਪਹੁੰਚ ਗਿਆ ਔਰ ਮੂਸਾ ਜੀ ਨੇ ਬੇਨਤੀ ਕੀਤੀ, ਅੱਲਾਹ ਤਾਲਾ, ਇਹ ਖੁਦਾਵੰਦ ਕਰੀਮ ਆ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ, ਮੈਂ ਆਪਣੀ ਉਮਰ ਵਿੱਚੋਂ ਇੱਕ ਨੇਕ, ਇੱਕ ਭਲਾ ਇਨਸਾਨ ਲਿਆ ਕੇ ਤੁਹਾਡੀ ਖਿਦਮਤ ਵਿੱਚ ਪੇਸ਼ ਕੀਤਾ। ਅੱਗੋਂ ਪ੍ਰਭੂ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਵੱਲੋਂ ਦੁਬਾਰਾ ਆਕਾਸ਼ ਬਾਣੀ ਹੋਈ, ਕਹਿੰਦੇ, ਇਹ ਮੂਸਾ, ਇਸ ਮਨੁੱਖ ਨੂੰ ਜਿਹਨੂੰ ਤੂੰ ਭਲਾ ਲੱਭ ਕੇ ਲਿਆਉਣਾ ਕੀਤਾ, ਇਸ ਨੇਕ ਪੁਰਸ਼ ਨੂੰ ਕਹੋ ਕਿ ਆਪਣੀ ਉਮਰ ਵਿੱਚੋਂ ਕੋਈ ਮਾੜਾ ਬੰਦਾ ਲੱਭ ਕੇ ਲਿਆਵੇ। ਅਤੇ ਉਸਨੇ ਵੀ ਮੋਹਲਤ ਮੰਗੀ, 3 ਦਿਨਾਂ ਦੀ ਉਸ ਨੂੰ ਮੋਹਲਤ ਦਿੱਤੀ ਗਈ। 3 ਦਿਨ ਉਹ ਮਨੁੱਖ ਜਿਸ ਨੂੰ ਨੇਕ ਬੰਦਾ ਜਾਣ ਕਰਕੇ, ਜੋ ਮਨ ਵਚ ਅਤੇ ਕਰਮਾਂ ਕਰਕੇ ਸ਼ੁਭ ਗੁਣਾਂ ਦਾ ਧਾਰਨੀ ਸੀ, ਬੜੀ ਨਿਮਰਤਾ ਵਿੱਚ ਰਹਿੰਦਾ ਸੀ, ਤਾਂ ਤੇ ਜਦੋਂ ਉਮਤ ਵਿੱਚ ਗਿਆ, ਸਾਰੀ ਲੁਕਾਈ ਵਿੱਚ ਘੁੰਮਿਆ ਫਿਰਿਆ, ਦੇਖੇ ਕਈ ਚੋਰਾਂ ਨੂੰ ਦੇਖਿਆ, ਕਈ ਠੱਗਾਂ ਨੂੰ ਦੇਖਿਆ, ਕਈ ਯਾਰਾਂ ਨੂੰ ਦੇਖਿਆ, ਪਰ ਮਨ ਵਿੱਚ ਵਿਚਾਰ ਕੀਤੀ, ਮੈਂ ਤਾਂ ਇਹਨਾਂ ਦੇ ਬਾਹਰਲੇ ਕਰਮਾਂ ਨੂੰ ਵੇਖ ਸਕਦਾ ਜੋ ਇਹ ਸਰੀਰ ਦੇ ਨਾਲ ਕਰਦੇ ਆ, ਪਤਾ ਨਹੀਂ ਅੰਦਰੋਂ ਇਹਨਾਂ ਦਾ ਕਿਹੋ ਜਿਹਾ ਅੰਤਸ਼ਕਰਨ ਹੋਵੇ। ਮੁੜ ਕੇ ਦੁਬਾਰਾ 4th ਦਿਨ ਆਪਣੇ ਗਲ ਦੇ ਵਿੱਚ ਘਾਹ ਦਾ ਸ਼ੋਭਾ ਵੱਟ ਕੇ ਪਾ ਕੇ ਹੱਥ ਵਿੱਚ ਫੜ ਕੇ ਮੂਸਾ ਜੀ ਦੇ ਕੋਲ ਹਾਜ਼ਰ ਹੋ ਗਿਆ। ਕਹਿਣ ਲੱਗਾ, ਚਲੋ ਮਹਾਰਾਜ, ਮੈਂ ਸਭ ਤੋਂ ਇਸ ਦੁਨੀਆਂ ਵਿੱਚੋਂ ਮਾੜਾ ਬੰਦਾ ਲੱਭ ਲਿਆਂਦਾ। ਕਹਿੰਦੇ, ਕਿੱਥੇ ਹੈ? ਕਹਿੰਦੇ, ਵਾ ਦੇਖੋ, ਮੈਂ ਉਸ ਦੇ ਗਲ ਵਿੱਚ ਸ਼ੋਭਾ ਪਾਇਆ ਹੋਇਆ। ਕਹਿਣ ਲੱਗੇ, ਉਹ ਤਾਂ ਤੂੰ ਆਪਣੇ ਗਲ ਵਿੱਚ ਪਾਇਆ ਹੋਇਆ। ਕਹਿਣ ਲੱਗੇ, ਬਸ ਮੈਂ ਹੀ ਹਾਂ ਸਾਰਿਆਂ ਨਾਲੋਂ ਮਾੜਾ, ਮੈਨੂੰ ਖੁਦਾ ਦੇ ਕੋਲ ਲੈ ਚਲੋ। ਜਦੋਂ ਫਿਰ ਉਸੇ ਜਗ੍ਹਾ ਉੱਤੇ ਪਹੁੰਚੇ ਤਾਂ ਉਸ ਵੇਲੇ ਮੂਸਾ ਜੀ ਨੇ ਕਿਹਾ, ਅੱਲਾਹ ਤਾਲਾ ਖੁਦਾਵੰਦ ਕਰੀਮ ਆ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀ ਅਤੇ ਮੈਂ ਇਹ ਬੰਦਾ ਹਾਜ਼ਰ ਹੈ ਔਰ ਇਸ ਨੇ ਹੋਰ ਕਿਸੇ ਮਨੁੱਖ ਨੂੰ ਲਿਆਉਣ ਦੀ ਜਗ੍ਹਾ ਆਪਣੇ ਗਲ ਵਿੱਚ ਹੀ ਘਾਹ ਦਾ ਸ਼ੁਭਾ ਵੱਟ ਕੇ ਪਾ ਕੇ ਦੋਨੇ ਹੱਥ ਜੋੜ ਕੇ ਤੁਹਾਡੇ ਹਜ਼ੂਰ ਵਿੱਚ ਖੜ੍ਹਾ ਹੈ। ਪੁੱਛਿਆ, ਤੂੰ ਕਿਉਂ ਇਸ ਪ੍ਰਕਾਰ ਆਪਣੇ ਆਪ ਨੂੰ ਮਾੜਾ ਸਮਝਦਾ? ਉਸ ਨੇਕ ਬੰਦੇ ਨੇ ਕਹਿਣਾ ਕੀਤਾ, ਇਹ ਖੁਦਾਵੰਦ, ਮੈਂ ਤਾਂ ਬਾਹਰੋਂ ਕਿਸੇ ਦੇ ਕਰਮ ਦੇਖ ਸਕਦਾ, ਇਹ ਕੀ ਕਰਦਾ, ਪਰ ਅੰਦਰੋਂ ਮੈਨੂੰ ਕਿਸੇ ਦੇ ਅੰਤਸ਼ਕਰਨ ਦੀ ਕੀ ਸੋਝੀ ਹੈ ਕਿ ਉਹ ਕਿਹੋ ਜਿਹਾ ਹੈ, ਉਹ ਕਿਹੋ ਜਿਹੇ ਚੰਗੇ ਸ਼ੁਭ ਗੁਣਾਂ ਦਾ ਧਾਰਨੀ ਹੈ। ਹੋ ਸਕਦਾ ਮੈਂ ਭੁਲੇਖਾ ਖਾ ਜਾਵਾਂ ਬਾਹਰਲੀ ਕਿਰਿਆ ਵੇਖ ਕਰਕੇ, ਪਰ ਮੈਨੂੰ ਆਪਣੇ ਔਗਣਾਂ ਦਾ ਪਤਾ, ਭਾਵੇਂ ਲੋਕ ਮੈਨੂੰ ਚੰਗਾ ਕਹਿੰਦੇ ਆ, ਜਿਵੇਂ ਬਾਬਾ ਫਰੀਦ ਜੀ ਨੇ ਵੀ ਫਰਮਾਨ ਕੀਤਾ ਹੈ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਇਹ ਉਹਨਾਂ ਅਧਿਆਤਮਿਕ ਪੁਰਸ਼ਾਂ ਦੀ ਨਿਸ਼ਾਨੀ ਹੁੰਦੀ ਹੈ, ਸਭ ਕੁਝ ਸ਼ੁਭ ਗੁਣਾਂ ਦੇ ਧਾਰਨੀ ਬਣ ਤੋਂ ਉਪਰੰਤ ਵੀ ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖਦੇ ਹੋਏ, ਤਾਂ ਜੋ ਕਿਤੇ ਹੋਂ ਹੰਗਤਾ ਹਿਰਦੇ ਵਿੱਚੋਂ ਇਹ ਸ਼ੁਭ ਗੁਣ ਚੁਰਾ ਕੇ ਲੈ ਨਾ ਜਾਣ। ਨਿਮਰਤਾ ਵਿੱਚ ਰਹਿ ਕਰਕੇ ਪੁਕਾਰਦੇ ਆ, ਕਬੀਰ ਸਭ 'ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਮਾਨਿਆ ਮੀਤ ਹਮਾਰਾ, ਸੋਏ ਦੇ ਧਾਰਨੀ ਬਣੇ ਹੋਏ ਹੁੰਦੇ ਆ। ਅਤੇ ਅੱਗੋਂ ਖੁਦਾਵੰਦ ਅੱਲਾਹ ਤਾਲਾ ਨੇ ਆਕਾਸ਼ ਬਾਣੀ ਵਿੱਚ ਕਹਿਣਾ ਕੀਤਾ ਕਿ ਆ ਮੂਸਾ, ਇਹ ਪਹਿਲਾਂ ਵੀ ਨੇਕ ਇਨਸਾਨ ਸੀ ਜਿਸ ਨੂੰ ਤੂੰ ਲੱਭ ਕੇ ਲਿਆਂਦਾ, ਪਰ ਇਹ ਨਿਮਰਤਾ ਧਾਰਨ ਕਰਕੇ ਮੈਨੂੰ ਅੱਤ ਪਿਆਰਾ ਹੋਇਆ, ਇਹ ਸਾਰਿਆਂ ਨਾਲੋਂ ਮੈਨੂੰ ਚੰਗਾ ਲੱਗਦਾ, ਸਭ ਤੋਂ ਨੇਕ ਇਨਸਾਨ ਹੈ, ਇਸ ਕਰਕੇ ਇਹ ਸਾਰੀ ਤੇਰੀ ਉਮਤ ਵਿੱਚੋਂ ਸਭ ਤੋਂ ਮੈਨੂੰ ਪਿਆਰਾ ਹੈ, ਕਿਉਂਕਿ ਇਹਦੇ ਹਿਰਦੇ ਵਿੱਚ ਸਭ ਕੁਛ ਸ਼ੁਭ ਗੁਣ ਹੋਣ ਤੋਂ ਉਪਰੰਤ ਵੀ ਮਨ ਦੇ ਵਿੱਚ ਨਿਮਰਤਾ ਹੈ। ਹੁਣ ਵੀ ਆਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਪੜ੍ਹਿਆ, ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨਾ ਆਵੇ। ਅਤੇ ਕੌਣ ਚੰਗਾ ਸੰਸਾਰ ਦੇ ਵਿੱਚ ਗੁਰੂ ਦੀ ਦ੍ਰਿਸ਼ਟੀ ਵਿੱਚ, ਆਪਸ ਕੋ ਜੋ ਜਾਣੈ ਨੀਚਾ ਸੋ ਗਲੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਮਾੜਾ ਸਮਝਦਾ ਉਹੀ ਸਾਰਿਆਂ ਨਾਲੋਂ ਚੰਗਾ ਅਤੇ ਸਭ ਤੋਂ ਸ੍ਰੇਸ਼ਟ ਇਨਸਾਨ ਹੈ। ਤਾਂ ਤੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਹੀ ਅਰਜੋਈ ਹੈ, ਇਹੀ ਅਰਦਾਸ ਹੈ, ਜਿੱਥੇ ਸਤਿਗੁਰੂ ਜੀ ਸਾਨੂੰ ਸਾਰਿਆਂ ਨੂੰ ਸ਼ੁਭ ਗੁਣਾਂ ਦੀ ਦਾਤ ਦੇਣ, ਨਾਮ ਬਾਣੀ ਦੇ ਨਾਲ ਜੋੜਨ, ਉੱਥੇ ਸਾਰੇ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਨਾਮ ਬਾਣੀ ਪੜ੍ਹਦੇ ਅਤੇ ਜਪਦੇ ਹੋਏ ਮਨ ਦੇ ਵਿੱਚ ਹੰਕਾਰ ਨਾ ਕਰੀਏ, ਮਨ ਦੇ ਵਿੱਚ ਨਿਮਰਤਾ ਨੂੰ ਧਾਰਨ ਕਰਦੇ ਹੋਏ ਬਸ ਪੁਕਾਰੀਏ, ਮਾਲਕ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਔਰ ਗੁਰੂ ਚਰਨਾਂ 'ਚ ਪੁਕਾਰ ਕਰੀਏ ਜਿਵੇਂ ਭਾਈ ਗੁਰਦਾਸ ਜੀ ਨੇ ਕੀਤੀ ਹੈ ਕਿ ਮਾਲਕ ਭਗਤ ਵਛਲ ਸੁਣ ਹੋਤ ਹੋ ਨਿਰਾਸ਼ ਰਿਦੇ, ਪਤ ਤੇ ਪਾਵਨ ਸੁਣ ਆਸਾ ਉਰਧਾਰ ਹੋ, ਅੰਤਰ ਜਾਮੀ ਸੁਣ ਕੰਬਤ ਹੋ ਅੰਤਰ ਗਤ, ਦੀਨ ਕੇ ਦਿਆਲ ਸੁਣ ਭੈ ਭਰਮ ਟਾਰ ਹੋ, ਜਲ ਤਰ ਸੰਗਮ ਕੇ ਅਫਲ ਸਿਮਲ ਦਰੁਮ, ਚੰਦਨ ਸੁਬੰਧ ਸੁਗੰਧ ਮਲਗ ਚੰਦਨ ਸੁਬੰਧ ਸੁਗੰਧ ਮਲਗਾਰ ਹੋ, ਆਪਣੀ ਕਰਨੀ ਕਰ ਨਰਕ ਹੁਨਾ ਪਾਵੋ ਟੋਰ, ਤੁਮਰੇ ਬਿਰਧ ਕੋ ਆਸਰੋ ਸੰਭਾਰ ਹੋ। ਹੇ ਮਾਲਕ ਜੇ ਕਿਤੇ ਮੇਰੇ ਕਰਮਾਂ ਦਾ ਲੇਖਾ ਜੋਖਾ ਆਰਾਮ ਕਰ ਦਿੱਤਾ ਫਿਰ ਹੋ ਸਕਦਾ ਮੈਨੂੰ ਨਰਕਾਂ ਵਿੱਚ ਵੀ ਜਗ੍ਹਾ ਨਾ ਮਿਲੇ, ਬਸ ਤੇਰੇ ਬਿਰਧ ਬਾਣੇ ਦੀ ਲਾਜ ਹੈ, ਤੇਰੇ ਬਿਰਧ ਬਾਣੇ ਦੀ ਆਸ ਹੈ, ਜਿਹੜਾ ਉਸ ਦੀ ਆਸ 'ਤੇ ਓਟ ਤੱਕਦਾ ਹੈ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ 'ਤੇ ਉਹਦੇ 'ਤੇ ਰਹਿਮਤਾ ਕਰਕੇ ਉਹਦਾ ਲੋਕ ਵੀ ਸੁਖੀ ਪਰਲੋਕ ਵੀ ਸੁਹੇਲਾ ਕਰ ਲੈਂਦਾ ਕਰ ਦਿੰਦਾ। ਆਖਰੀ ਪੰਕਤਿਆਂ ਨੂੰ ਦੁਹਰਾ ਕੇ ਗੁਰੂ ਚਰਨਾਂ ਵਿੱਚੋਂ ਇਹ ਜੋ ਅਮੋਲਕ ਗਰੀਬੀ ਦੀ ਦਾਤ ਹੈ, ਨਿਮਰਤਾ ਦੀ ਦਾਤ ਹੈ, ਉਹ ਗੁਰੂ ਚਰਨਾਂ ਵਿੱਚੋਂ ਮੰਗੀ ਹੈ। ਗੁਰੂ ਰਹਿਮਤ ਕਰਨ ਸਾਡੇ 'ਤੇ, ਸਾਡੇ ਹਿਰਦੇ ਵਿੱਚ ਨਿਮਰਤਾ ਆ ਜਾਵੇ, ਸਾਡਾ ਵੀ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ ਅਤੇ ਹੋਂ ਹਕਤਾ ਤੋਂ ਖਹਿੜਾ ਛੁੱਟ ਜਾਵੇ। ਕਰ ਕਿਰਪਾ ਜਿਸ ਕਾ ਹਿਰਦਾ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ।